ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸ਼ਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਗਸਤ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਰੋਮੀਓ। ਸਾਰੀਆਂ ਛੇਵਾਂ ਰਲ ਕੇ ਰੱਬ ਨੂੰ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ। ਜਵਾਬੀ ਪੜ੍ਹਾਈ ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ, ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਭਈ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਅਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਕਦੀਮ ਤੋਂ ਮੇਰੇ ਉੱਤੇ ਜ਼ਾਹਰ ਹੋਇਆ ਅਤੇ ਆਖਿਆ ਭਈ ਮੈਂ ਤੇਰੇ ਨਾਲ ਹਮੇਸ਼ਾ ਦਾ ਪਿਆਰ ਰੱਖਿਆ, ਇਸ ਲਈ ਮੈਂ ਆਪਣੀ ਸ਼ਫਕਤ ਤੇਰੇ ਉੱਤੇ ਵਧਾਈ। ਜ਼ਬੂਰ। ਐ ਰੱਬ, ਤੇਰੀ ਸ਼ਫਕਤ ਕਿੰਨੀ ਕੀਮਤੀ ਏ, ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਸੈਮੂਅਲ। ਜਦੋਂ ਦਾਊਦ ਉਸ ਫਲਿਸਤੀ ਨੂੰ ਮਾਰ ਕੇ ਮੁੜਿਆ ਤੇ ਅਬਨੇਰ ਉਹਨੂੰ ਲੈ ਕੇ ਸਾਊਲ ਦੇ ਕੋਲ ਆਇਆ ਤੇ ਫਿਰ ਸਾਊਲ ਨੇ ਆਖਿਆ, ਐ ਜਵਾਨ, ਤੂੰ ਕਿਹਦਾ ਪੁੱਤਰ ਹੈ? ਦਾਊਦ ਨੇ ਜਵਾਬ ਦਿੱਤਾ, ਮੈਂ ਤੇਰੇ ਖਾਦਮ ਬੈਤਲਹਮੀ ਯੱਸੀ ਦਾ ਪੁੱਤਰ ਹਾਂ। ਸੈਮੂਅਲ। ਜਦੋਂ ਉਹ ਸਾਊਲ ਨਾਲ ਗੱਲਾਂ ਕਰ ਚੁੱਕਿਆ ਤੇ ਯੂਨਤਨ ਦਾ ਦਿਲ ਦਾਊਦ ਦੇ ਨਾਲ ਇੰਜ ਮਿਲਿਆ ਭਈ ਯੂਨਤਨ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਨ ਲੱਗ ਪਿਆ ਤੇ ਯੂਨਤਨ ਤੇ ਦਾਊਦ ਨੇ ਇਕੱਠਿਆਂ ਅਹਿਦ ਕੀਤਾ, ਕਿਉਂ ਜੇ ਉਹ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਦਾ ਸੀ। ਇਸ ਲਈ ਯੂਨਤਨ ਨੇ ਉਹ ਚਾਦਰ ਜਿਹੜੀ ਉਹਨੇ ਲਈ ਹੋਈ ਸੀ ਲਾ ਕੇ ਦਾਊਦ ਨੂੰ ਦਿੱਤੀ ਤੇ ਆਪਣੇ ਕੱਪੜੇ, ਬਲਕਿ ਆਪਣੀ ਤਲਵਾਰ ਤੇ ਆਪਣੀ ਕਮਾਨ ਤੇ ਆਪਣਾ ਕਮਰਬੰਦ ਤੀਕਰ ਦੇ ਦਿੱਤਾ। ਤੇ ਇੰਜ ਹੋਇਆ ਭਈ ਇਸਰਾਈਲ ਦੇ ਸਾਰੇ ਸ਼ਹਿਰਾਂ ਵਿੱਚੋਂ ਬੁੱਢੀਆਂ ਗਾਉਂਦੀਆਂ ਤੇ ਨੱਚਦੀਆਂ ਹੋਈਆਂ ਦਫ ਤੇ ਖੁਸ਼ੀ ਦੇ ਨਾਰਿਆਂ ਤੇ ਵਾਜਿਆਂ ਦੇ ਨਾਲ ਸਾਊਲ ਬਾਦਸ਼ਾਹ ਨੂੰ ਜੀ ਆਇਆਂ ਨੂੰ ਕਰਨ ਨਿਕਲੀਆਂ ਤੇ ਉਹ ਬੁੱਢੀਆਂ ਨੱਚਦੀਆਂ ਹੋਈਆਂ ਆਪਸ ਵਿੱਚ ਗਾਉਂਦੀਆਂ ਜਾਂਦੀਆਂ ਸੀ ਭਈ ਸਾਊਲ ਨੇ ਤੇ ਹਜ਼ਾਰਾਂ ਨੂੰ, ਪਰ ਦਾਊਦ ਨੇ ਲੱਖਾਂ ਨੂੰ ਮਾਰਿਆ। ਤੇ ਸਾਊਲ ਬਹੁਤ ਗੁੱਸੇ ਹੋਇਆ, ਕਿਉਂ ਜੇ ਉਹ ਗੱਲ ਉਹਨੂੰ ਬੁਰੀ ਲੱਗੀ ਤੇ ਉਹ ਆਖਣ ਲੱਗਿਆ ਭਈ ਉਹਨਾਂ ਨੇ ਦਾਊਦ ਲਈ ਤੇ ਲੱਖਾਂ ਤੇ ਮੇਰੇ ਲਈ ਸਿਰਫ ਹਜ਼ਾਰਾਂ ਹੀ ਠਹਿਰਾਏ, ਇਸ ਲਈ ਬਾਦਸ਼ਾਹੀ ਦੇ ਇਲਾਵਾ ਉਹਨੂੰ ਹੋਰ ਕੀ ਮਿਲਣਾ ਬਾਕੀ ਹੈ। ਇਸ ਲਈ ਉਸ ਦਿਨ ਤੋਂ ਸਾਊਲ ਦਾਊਦ ਨੂੰ ਬਦਗੁਮਾਨੀ ਨਾਲ ਵੇਖਣ ਲੱਗ ਪਿਆ। ਸੈਮੂਅਲ। ਤੇ ਸਾਊਲ ਨੇ ਆਪਣੇ ਪੁੱਤਰ ਯੂਨਤਨ ਤੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਦਿਓ, ਪਰ ਸਾਊਲ ਦਾ ਪੁੱਤਰ ਯੂਨਤਨ ਦਾਊਦ ਤੋਂ ਬਹੁਤ ਖੁਸ਼ ਸੀ। ਇਸ ਲਈ ਯੂਨਤਨ ਨੇ ਦਾਊਦ ਨੂੰ ਆਖਿਆ, ਮੇਰਾ ਪਿਓ ਤੈਨੂੰ ਕਤਲ ਕਰਨ ਦੀ ਫਿਕਰ ਵਿੱਚ ਏ, ਇਸ ਲਈ ਤੂੰ ਸੁਬਾ ਨੂੰ ਆਪਣਾ ਖਿਆਲ ਰੱਖੀ ਤੇ ਕਿਸੇ ਓਹਲੇ ਥਾਂ ਵਿੱਚ ਲੁਕਿਆ ਰਹੀ। ਸੈਮੂਅਲ। ਤੇ ਦਾਊਦ ਨੇ ਬਿਆਬਾਨ ਦੇ ਕਿਲਿਆਂ ਵਿੱਚ ਸਕੂਨਤ ਕੀਤੀ ਤੇ ਦਸ਼ਤੇ ਜ਼ੈਫ ਦੇ ਕੋਸਤਾਨੀ ਮੁਲਕ ਵਿੱਚ ਰਿਹਾ ਤੇ ਸਾਊਲ ਹਰ ਦਿਨ ਉਹਨੂੰ ਲੱਭਣ ਵਿੱਚ ਰਿਹਾ, ਪਰ ਰੱਬ ਨੇ ਉਹਨੂੰ ਉਹਦੇ ਹੱਥ ਵਿੱਚ ਹਵਾਲੇ ਨਾ ਕੀਤਾ। ਤੇ ਸਾਊਲ ਦਾ ਪੁੱਤਰ ਯੂਨਤਨ ਉੱਠ ਕੇ ਦਾਊਦ ਦੇ ਕੋਲ ਗਾਰ ਵਿੱਚ ਗਿਆ ਤੇ ਰੱਬ ਵਿੱਚ ਉਹਦਾ ਹੱਥ ਮਜ਼ਬੂਤ ਕੀਤਾ। ਉਹਨੇ ਉਹਨੂੰ ਆਖਿਆ, ਤੂੰ ਨਾ ਡਰ, ਕਿਉਂ ਜੇ ਤੂੰ ਮੇਰੇ ਪਿਓ ਸਾਊਲ ਦੇ ਹੱਥ ਵਿੱਚ ਨਾ ਪਵੇਂਗਾ, ਤੂੰ ਇਸਰਾਇਲ ਦਾ ਬਾਦਸ਼ਾਹ ਹੋਵੇਂਗਾ ਤੇ ਮੈਂ ਤੇਥੋਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਮੇਰੇ ਪਿਓ ਸਾਊਲ ਨੂੰ ਵੀ ਪਤਾ ਹੈ। ਉਹਨਾਂ ਦੋਵਾਂ ਨੇ ਰੱਬ ਦੇ ਅੱਗੇ ਵਾਅਦੇ ਕੀਤੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਇੰਜ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੁਸੀਂ ਸੁਣਿਆ ਹੈ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ, ਪਰ ਮੈਂ ਤੁਹਾਨੂੰ ਆਖਦਾ ਵਾਂ ਵੀ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਪੁੱਤਰ ਠਹਿਰੋ, ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਅਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਹੈ ਅਤੇ ਰਾਸਤਬਾਜ਼ਾਂ ਅਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਹੈ। ਕਿਉਂ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰੋ ਤਾਂ ਤੁਹਾਡਾ ਕੀ ਅਜਰ ਹੈ? ਕੀ ਮਹਿਸੂਲ ਲੈਣ ਵਾਲੇ ਵੀ ਇੰਝ ਨਹੀਂ ਕਰਦੇ? ਅਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ ਤਾਂ ਕੀ ਬਹੁਤਾ ਕਰਦੇ ਹੋ? ਕੀ ਗੈਰ ਕੌਮਾਂ ਦੇ ਲੋਕ ਵੀ ਇੰਝ ਨਹੀਂ ਕਰਦੇ? ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਮੱਤੀ ਤੇ ਵੇਖੋ ਦੋ ਅੰਨੇ ਜਿਹੜੇ ਰਾਹ ਦੇ ਕੰਢੇ ਬੈਠੇ ਸੀ ਇਹ ਸੁਣ ਕੇ ਭਈ ਯਸੂ ਜਾ ਰਿਹਾ ਹੈ ਉੱਚੀ ਆਵਾਜ਼ ਵਿੱਚ ਆਖਣ ਲੱਗੇ, ਐ ਖੁਦਾਵੰਦ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਲੋਕਾਂ ਨੇ ਉਹਨਾਂ ਨੂੰ ਝਿੜਕਿਆ ਭਈ ਚੁੱਪ ਰਹੋ, ਪਰ ਉਹ ਹੋਰ ਵੀ ਉੱਚੀ ਆਵਾਜ਼ ਵਿੱਚ ਆਖਣ ਲੱਗੇ ਭਈ ਐ ਖੁਦਾਵੰਦ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਯਸੂ ਨੇ ਖਲੋ ਕੇ ਉਹਨਾਂ ਨੂੰ ਸੱਦਿਆ ਅਤੇ ਆਖਿਆ, ਤੁਸੀਂ ਕੀ ਚਾਹੁੰਦੇ ਹੋ ਭਈ ਮੈਂ ਤੁਹਾਡੇ ਲਈ ਕਰਾਂ? ਉਹਨਾਂ ਨੇ ਆਖਿਆ, ਐ ਰੱਬ ਇਹ ਭਈ ਸਾਡੀਆਂ ਅੱਖਾਂ ਖੋਲ੍ਹ ਜਾਣ। ਯਸੂ ਨੂੰ ਤਰਸ ਆਇਆ ਅਤੇ ਉਹਨੇ ਉਹਨਾਂ ਦੀਆਂ ਅੱਖੀਆਂ ਨੂੰ ਛੋਇਆ ਅਤੇ ਉਹ ਉਸੇ ਵੇਲੇ ਵੇਖਣ ਲੱਗ ਪਏ ਅਤੇ ਉਹਦੇ ਮਗਰ ਤੁਰ ਪਏ। ਯੋਹੰਨਾ ਮੇਰੇ ਪਿਓ ਦਾ ਜਲਾਲ ਇੰਝ ਜ਼ਾਹਿਰ ਹੁੰਦਾ ਹੈ ਭਈ ਤੁਸੀਂ ਬਹੁਤ ਫਲ ਲਿਆਓ ਅਤੇ ਫਿਰ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਪਿਆਰ ਰੱਖਿਆ ਹੈ ਉਂਝ ਹੀ ਤੁਹਾਡੇ ਨਾਲ ਮੈਂ ਵੀ ਪਿਆਰ ਰੱਖਿਆ ਹੈ। ਤੁਸੀਂ ਮੇਰੇ ਪਿਆਰ ਵਿੱਚ ਕਾਇਮ ਰਹੋ। ਮੇਰਾ ਹੁਕਮ ਇਹ ਹੈ ਭਈ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਰੱਖਿਆ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਰੱਖੋ। ਰੋਮੀਓ ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ, ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਮਸੀਹ ਪਾਰੋਂ ਜਿਹਨੇ ਸਾਡੇ ਨਾਲ ਪਿਆਰ ਕੀਤਾ ਸਾਨੂੰ ਫਤਿਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਮਸੀਹ ਯਿਸੂ ਵਿੱਚ ਹੈ ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਇਲਾਹੀ ਪਿਆਰ ਜਿਹਨੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਹਨੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਅਤੇ ਪਾਪ ਅਤੇ ਮੌਤ ਉੱਤੇ ਫਤਿਹਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ ਤਾਕਤ ਅਤੇ ਪਿਆਰ ਨਾਲ ਸਰਤਾਜ ਕੀਤਾ। ਪਰ ਉਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਹੈ ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਨਬੀਆਂ ਅਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਅਤੇ ਤਸਦੀਕ ਕਰੇ। ਰੱਬ ਇਲਾਹੀ ਮਾਬਾਦੁਲ ਤਬੀਅਤ ਦਾ ਅਸੂਲ ਹੈ। ਜਿਵੇਂ ਭਈ ਸਿਰਫ ਇੱਕ ਇਕੱਲਾ ਰੱਬ ਹੈ ਅਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਹੈ ਅਤੇ ਇਸ ਇਲਾਹੀ ਅਸੂਲ ਦੇ ਇਜ਼ਹਾਰ ਲਈ ਵੀ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਤੀਕਰ ਅੱਪੜਦਾ ਹੈ ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਹੈ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਾਨ ਪਿਆਰ ਹੈ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ 'ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ 'ਤੇ ਤਸ਼ਰੀਹ ਕਰਦਿਆਂ ਹੋਏ ਅਸੀਂ ਇਸਲਾਮਾਂ ਦੀ ਬਜਾਏ ਮਾਫ਼ੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਅਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤੀਕਰ ਅੱਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਅਤੇ ਸ਼ਫਾ ਦੇਣ ਵਾਲੀ ਤਾਕਤ ਦੇ ਤੌਰ 'ਤੇ ਕਿਵੇਂ ਜ਼ਾਹਰ ਕੀਤਾ ਜਾਵੇ। ਸ਼ਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਾਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਿਆਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਜੇ ਬਿਮਾਰੀ ਅਸਲੀ ਹੈ ਤਾਂ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਹੈ। ਜੇ ਸੱਚੀ ਹੈ ਤਾਂ ਇਹ ਸੱਚਿਆਈ ਦਾ ਹਿੱਸਾ ਹੈ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਿਆਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਅਤੇ ਬਿਮਾਰੀ ਵਹਿਮ ਨੇ ਅਤੇ ਐਸ ਫਾਨੀ ਸੁਫਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕਿਜ਼ਗੀ ਅਤੇ ਲਾਫਾਨੀਅਤ ਦਿੰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਿਆਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ, ਜਿਹੜਾ ਗਲਤੀ ਨੂੰ ਬਾਹਰ ਕੱਢਦਾ ਹੈ ਅਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਹੈ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਉਹ ਤਬੀਬ ਜਿਹੜਾ ਆਪਣੇ ਸਾਥੀ ਨਾਲ ਇਨਸਾਨੀ ਹਮਦਰਦੀ ਦੀ ਕਮੀ ਰੱਖਦਾ ਹੈ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਹੈ। ਅਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਹੈ ਭਈ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਅਤੇ ਯਕੀਨ ਦੀ ਕਮੀ ਰੱਖਦਾ ਹੈ ਅਤੇ ਉਹ ਲਾਮਹਦੂਦ ਪਿਆਰ ਨਾਲ ਵਾਕਫ ਨਹੀਂ ਹੈ ਜਿਹੜਾ ਇਕੱਲਾ ਸ਼ਫਾਈਆ ਤਾਕਤ ਅਤਾ ਕਰਦਾ ਹੈ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਅਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕਿਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਅਤੇ ਇਹ ਪਾਪ, ਬਿਮਾਰੀ ਅਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਜੇ ਅਸੀਂ ਮਸੀਹ ਯਾਨੀ ਸੱਚਿਆਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤਾਂ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤੀਕਰ ਅਪੜੇ ਅਤੇ ਹਰ ਬਿਮਾਰੀ ਦਾ ਇਲਾਹੀ ਰਾਜ ਪਾਵੇਗਾ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਹੈ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ। ਅਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਅਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰੱਤਬ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਅਤੇ ਝੂਠਾ ਅਕੀਦਾ ਹੈ ਜਿਹੜਾ ਰੂਹਾਨੀ ਖੂਬਸੂਰਤੀ ਅਤੇ ਚੰਗਿਆਈ ਨੂੰ ਲੁਕਾਉਂਦਾ ਹੈ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਹੈ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਨਹੀਂ ਬਦਲ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਹੈ। ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ। ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਹੈ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਅਬਦੀ ਹੈ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਹੈ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਈਮਾਨ ਮਜ਼ਬੂਤ ਅਤੇ ਸਾਡਾ ਪਿਆਰ ਪਾਕਤਰੀਨ ਹੋਣਾ ਚਾਹੀਦਾ ਹੈ। ਪੌਲੁਸ ਰਸੂਲ ਆਖਦਾ ਹੈ, ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਅਤੇ ਇਲਹਾਮੀ ਅਸ਼ਾਤ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਿਆਈ ਅਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਹੈ, ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਅਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜੋ ਅਸਲੀ ਹੈ। ਜਿਵੇਂ ਜਿਵੇਂ ਸੱਚਾਈ ਅਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਹੈ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਕਸਦ ਅਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਆਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਅਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਅਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਾਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਪਿਆਰ ਆਜ਼ਾਦੀ ਦਿਲਾਉਣ ਵਾਲਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਆਪਣੇ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।